ओंकार सतनाम कर्ता पुरुष निर्भव निर्वैर अकाल मूरत अजुनि प्रसाद जप आदि सच युगाद सच है ती सच नानक खुशी पी सच दुए कर जोड़ मांगो एक दाना साहिब तुठ पावा सास सास नानक आराधे आठ पहर गुण गावा सास सास नानक आराधे आठ पहर गुण गावा सतनाम वाखे गुरु साहिब जियो सालाही सालाके इति सुरत ना पाईया नदियां अत वाह पवै समुद्र ना जानी है समुद्र सह सुल्तान गिरहा सेति माल तन कीड़ी तुल ना हो बनी जे तिस मनो न विसरह समुद्र शाह सुल्तान गिरहा सेती माल तन कीड़ी तुल ना हो बनी जे तिस मनो न विसरह वाहगुरु जी का खालसा वाहगुरु जी की फतेह। परम सम्मान योग सतगुरु गुरु ग्रंथ साहिब महाराज जी दी पावन पवित्र हजूरी अंदर इकत्र हुए बैठे गुरमुख प्यारे सत संगी जनों आप जी अज जो हफ्तावारी विशेष दीवान रात्रि दे सजदे ने उस दी हाजरी भरी है और सहब धन गुरु ग्रंथ साहब जी की कृपा नाल जो जपजी साहब जी दे पावन पवित्र बचन सहब धन गुरु नानक देव महाराज उन्हां दे पावन पवित्र मुखार दिन तो उचारण किते हुए ने उन्हां बचना दी विचार आप जी सरवण करदे हो। 22 पौड़ियां तक विचार हो चुकी है। 23 पौड़ी दा पाठ आप जी ने अज सरवण कीता है। आओ कृपा करके एकाग्रता दी दात बख्शिया जे जेड़ी पौड़ी आपां अज सरवण कीती इस दी विचार नरोल गुरमत अनुसार कर सकीए। बड़े प्यार अदब दे नाल आशीष बख्शो और उच्चारण करो जी सतनाम श्री वाहे गुरु जी। करो बख्शिश गुरमुखो फिर उच्चारण करो जी सतनाम श्री वाहे गुरु जी। शहद सतगुरु गुरु नानक देव जी महाराज अज दे इस पावन पवित्र बचन दे अंदर इस पौड़ी दे विच जो उपदेश असानू दृढ़ कराने पहले हजूर ने कृपा करके दो बचन सानू प्रपक कराए। पहला बचन ता शायद तन गुरु नानक देव महाराज करदे ने कि जिस मनुख ने उस शिबद सलाह करन जोग परमेश्वर दी शिबद सलाह कीती नाम नू जपया शायद किन्ने उस शिबद सलाह करन वाले नू इन्नी समझ कोई नहीं पई दी परमेश्वर किन्ना कु वड्डा है। आरंभ विच बचन कीता है सा लाही सा लाहे एती सुरत ना पाईया इन्नी समझ नहीं पई। महाराज फिर अगे उदाहरण देंदे ने नदियां अतै वाह आपां अर्थ एदे करने आ नदियां वाह दा अर्थ नाले पानी दे भर के वगण वाली नदियां अतै वाह पवें समुंद ए नदियां वाह ए नाले जदो समुंदर विच पैंदे ने ना जानिए ए समुंदर दे विच पै के समुंदर दा रूप ता हुंदे तके ने पर कदी ए जितने भी वाहड़े नदियां दरिया समुंदर विच पैंदे ने ए नहीं बोल के दस सकदे कि समुंदर किन्ना कु असगा मिलता सकदे ने पर दस नहीं सके। हजूर गुरु ग्रंथ साहिब जी दी पवित्र बाणी ने इस संबंधी कुछ प्रमाण दिते ने। सतगुरु गुरु ग्रंथ साहिब दे बचन जदो आपां पढ़ने आं हजूर कहिंदे ने कि जदो मनुख अग्ञानता दी नींद दे अंदर सुता है ते बेहोशी विच पए कोई मनुख नूं इन्नी समझ नहीं कि मैं उस परमेश्वर दे चरणा विच लीन होना है मैं जिस तो विछड़ के आया उहदे विच जा के मिलना है। साहिब कहिंदे ने अग्ञानता दी नींद भी सुते कोई बंदे नूं कोई समझ नहीं पर तन गुरु नानक देव महाराज जी दे घरों एक आवाज आउंदी है कि जदों कोई ज्ञानवान जदों कोई सूझवान किसे नूं होका दे के आवाज दिंदा है कि हे सुते हुए माया दी नींद विच कुक सुते प्राणी उठ अपने आप नूं सुचेत कर तू अपने आप नूं जगा ते फिर एक गल कहिंदा है जागण दा भाव एही कि जिस परमेश्वर तो विछड़े है तू उस परमेश्वर दे चरणा विच मिलन दी कोशिश कर। हजूर ने बाणी विच प्रमाण दिता साहिब कहिंदे ने कि जदों कोई जागदा है ओही आवाज दिंदा है कबीर सोता क्या करें बैठा रहो अर जाग ते की कर जाके संग ते बिछड़ा ताही कह संग लाग जिस परमेश्वर तो तू विछड़े ओदे चरणा विच जुड़न लई ओदे चरणा विच मिलन दी कोशिश कर। मैं अर्ज कर रहा जिन्हें ओनू सलाया ओ ओदे विच लीन ता हो गया पर बोल के दस नहीं सकिया ओ परमेश्वर किन्ना कु वड्डा है। हजूर ने पिछली पौड़ी दा भी सब्जेक्ट वैसे यही सी हजूर कहिंदे ने जदों फिर कोई जगांदा है कि विछड़े हुए नूं मिलन दी गल दसदा ते साहिब गुरु ग्रंथ साहिब वचन करदे ने फिर जदों कोई बेहोशी विचों नींद विचों जागदा है ते परमेश्वर दी कृपा नाल मिलन दी एक तांग पैदा होवे ते फिर ओ जिज्ञासु बन के भालदा है कि खे मेरे मालक कदों ओ सबब बने जे किते मैनूं खंभ भी खरीदने पै जाण कि जिस देश विच जिस टिकाने ते तू रहना मैं अपने आप नूं सब कुछ कुर्बान करके जे किते तेरे तक पहुंचन लई दो खंभ खरीदने पैण मैं ओह भी खरीदण नूं तैयार हां ते जिस थां ते तेरा टिकाणा मैं उड के उत्थे पहुंच जां। साहिब कहिंदे ने ओही बंदा जिहड़ा अग्ञानता दी नींद विच जदों किते मालक जाग दिंदा फिर ओही हिरदा कहिंदा खंभ दी कांदड़े जे लहां जे किते खंभ विकदे होए मैनूं मिल जाण जिहदे नाल उडारी मारनी है खंभ दी कांदड़े जे लहां किन्ना सावी तोल ਤੇ ਸਾਹਿਬ ਕਹਿੰਦੇ ਤਨ ਜੜਾਈ ਆਪਣੇ ਲਾਹਾਂ ਸੋ ਸੱਜਣ ਟੋਲ ਟੋਲ ਦਾ ਅਰਥ ਮੈਂ ਲੱਭ ਲਵਾਂ ਖੋਜ ਲਵਾਂ ਆਪਣੇ ਉਸ ਮਾਲਕ ਨੂੰ ਖੋਜ ਲਵਾਂ ਜੇ ਕਿਤੇ ਉਹ ਮੈਨੂੰ ਮਿਲ ਜਾਏ। ਸਾਹਿਬ ਨੇ ਫਿਰ ਤੀਸਰਾ ਬਚਨ ਕਿਹਾ ਗੁਰੂ ਗ੍ਰੰਥ ਸਾਹਿਬ ਵਿਚ, ਜਦੋਂ ਮਾਇਆ ਦੀ ਬੇਖੋਸ਼ੀ ਤੋਂ ਉੱਠ ਕੇ ਅੰਦਰ ਜਗਿਆਸਾ ਪੈਦਾ ਹੋਈ ਮੈਂ ਮਿਲਣੇ, ਤੇ ਹਜ਼ੂਰ ਕਹਿੰਦੇ ਨੇ ਫਿਰ ਇਹਨੇ ਤਰਲੇ ਲਏ ਬੇਨਤੀਆਂ ਕੀਤੀਆਂ ਤੇ ਇੱਕੋ ਆਵਾਜ਼ ਆਈ ਜੇ ਉਸ ਨੂੰ ਮਿਲਣਾ ਚਾਹੁੰਦੇ ਉਹਦੀ ਸਿਫਤ ਸਲਾਹ ਕਰ, ਤੇ ਜਿਹੜਾ ਉਸ ਸਿਫਤ ਸਲਾਹ ਕਰਨ ਜੋਗੇ ਮਾਲਕ ਦੀ ਸਿਫਤ ਕਰਦਾ ਤੇ ਸਿਫਤ ਕਰਨ ਵਾਲਾ ਇੱਕ ਦਿਨ ਸੱਚੇ ਪਾਤਸ਼ਾਹ ਵਿਚ ਲੀਨ ਹੋ ਜਾਂਦਾ। ਹਜ਼ੂਰ ਨੇ ਬਾਣੀ ਵਿਚ ਕੁਝ ਪ੍ਰਮਾਣ ਵੀ ਦਿੱਤੇ ਨੇ। ਮਹਾਰਾਜ ਕਹਿੰਦੇ ਨੇ ਜਦੋਂ ਕੋਈ ਲੀਨ ਹੋ ਜਾਏ, ਜਿਵੇਂ ਉਦਾਹਰਣ ਦਿੰਦੇ ਨੇ ਕਿ ਬਰਫ ਪਹਾੜ ਦੇ ਉੱਤੇ ਪੈਂਦੀ, ਖੈਰ ਉਹ ਪਾਣੀ ਦਾ ਹੀ ਇੱਕ ਸਰੂਪ ਬਰਫ ਪਹਾੜ ਦੀ ਚੋਟੀ ਤੇ ਪਈ, ਤੇ ਕਈ ਵਾਰੀ ਆਪਾਂ ਪਹਾੜ ਤੇ ਜਾਈਏ ਤੇ ਜਿਸ ਤਰ੍ਹਾਂ ਪਹਾੜ ਦੇ ਉੱਪਰ ਕਠੋਰ ਪੱਥਰ ਨੇ, ਇਸੇ ਤਰ੍ਹਾਂ ਬਰਫ਼ ਜਿਹੜੀ ਉਹ ਵੀ ਪੱਥਰ ਬਣ ਕੇ ਪਈ ਹੁੰਦੀ ਹੈ, ਉਹਦੇ ਵਿੱਚੋਂ ਪਾਣੀ ਨੇ, ਲੋਕ ਉਸ ਪੱਥਰ ਬਣੀ ਬਰਫ਼ ਉੱਤੇ ਤੁਰਦੇ ਨੇ, ਇੱਥੋਂ ਤੱਕ ਕਿ ਪਤਾ ਹੀ ਨਹੀਂ ਲੱਗਦਾ ਪੱਥਰ ਵਿੱਚ ਤੇ ਬਰਫ਼ ਵਿੱਚ ਅੰਤਰ ਹੀ ਨਹੀਂ ਕੋਈ ਦਿਖਾਈ ਦਿੰਦਾ। ਪਰ ਸਿਆਣੇ ਕਹਿੰਦੇ ਨੇ, ਹਜ਼ੂਰ ਨੇ ਬਾਣੀ ਵਿੱਚ ਵੀ ਪ੍ਰਮਾਣ ਦਿੱਤਾ, ਕਹਿੰਦੇ ਨੇ ਜਦੋਂ ਫਿਰ ਉਸ ਬਰਫ਼ ਤੇ ਕਦੀ ਸੂਰਜ ਦੀਆਂ ਕਿਰਨਾਂ ਪੈਣ ਤੇ ਉਹੀ ਬਰਫ਼ ਜਿਹੜੀ ਪਿਘਲ ਪਿਘਲ ਕੇ ਪਹਾੜ ਤੋਂ ਥੱਲੇ ਨੂੰ ਉਤਰਦੀ ਏ ਪਾਣੀ ਬਣ ਕੇ, ਜਦੋਂ ਉਹਨੂੰ ਸੇਕ ਲੱਗਦਾ ਧੁੱਪ ਦਾ, ਜਦੋਂ ਸੂਰਜ ਦੀ ਕਿਰਨ ਸੇਕ ਲਾਏ ਤੇ ਫਿਰ ਉਹ ਪਿਘਲਦੀ ਏ, ਪਿਘਲਣ ਤੋਂ ਬਾਅਦ ਪਾਣੀ ਫਿਰ ਖਲੋਂਦਾ ਨਹੀਂ, ਉਹ ਦਿਨ ਰਾਤ ਤੇਜ਼ੀ ਦੇ ਨਾਲ ਦੌੜਦਾ ਹੈ। ਤੇ ਜੇਕਰ ਉਹਨੂੰ ਕੋਈ ਰੋਕਣਾ ਵੀ ਚਾਹੇ ਵੀ ਇੰਨਾ ਚਿਰ ਹੋ ਗਿਆ ਤੂੰ ਪੱਥਰ ਬਣ ਕੇ ਬਰਫ਼ ਬਣ ਕੇ ਜੰਮਿਆ ਪਿਆ ਸੈਂ, ਥੋੜਾ ਜਿਹਾ ਸੇਕ ਲੱਗਾ ਤੇਜ਼ੀ ਨਾਲ ਤੂੰ ਦੌੜਨ ਲੱਗ ਪਿਆ, ਤੈਨੂੰ ਟਿਕਾ ਨਹੀਂ। ਤੇ ਹਜ਼ੂਰ ਨੇ ਬਾਣੀ ਵਿਚ ਵੀ ਕਿਹਾ, ਕਹਿੰਦੇ ਨੇ ਅੱਗੋਂ ਪਾਣੀ ਦਾ ਉੱਤਰ ਮਿਲੇਗਾ, ਜਿੰਨੀ ਦੇਰ ਤੱਕ ਕਠੋਰਤਾ ਵਿਚ ਸਾਂ, ਜਿੰਨੀ ਦੇਰ ਤੱਕ ਵਕਾਰਾਂ ਦੀ ਕਠੋਰਤਾ ਜੰਮਿਆ ਪਿਆ, ਉਨੀ ਦੇਰ ਤੱਕ ਅਗਿਆਨਤਾ ਵਿਚ ਸਾਂ, ਤੇ ਜਿੱਦਣ ਗੁਰੂ ਕੇ ਸ਼ਬਦ ਨੇ ਸੇਕ ਲਾਇਆ ਉਸ ਦਿਨ ਤੋਂ ਬਾਅਦ ਮੇਰਾ ਅੰਦਰ ਜਾਗ ਗਿਆ, ਹੁਣ ਜਿੰਨੀ ਦੇਰ ਤੱਕ ਮਿਲਾਪ ਨਹੀਂ ਹੋ ਜਾਂਦਾ ਉਨੀ ਦੇਰ ਤੱਕ ਮੈਨੂੰ ਦੁਨੀਆਂ ਦੀ ਕੋਈ ਤਾਕਤ ਰੋਕ ਨਹੀਂ ਸਕਦੀ। ਸਾਹਿਬ ਨੇ ਬਾਣੀ ਵਿਚ ਬਚਨ ਵੀ ਕਹਿ, ਕਹਿੰਦੇ ਜਿਵੇਂ ਜੰਮੀ ਹੋਈ ਬਰਫ਼ ਨੂੰ ਸੇਕ ਲੱਗੇ ਤੇ ਬਾਣੀ ਬਣ ਕੇ ਪਿਘਲ ਪਿਘਲ ਕੇ ਸਮੁੰਦਰ ਸ਼ੋ ਸਾਗਰ ਵਿਚ ਜਾ ਮਿਲਦੀ ਏ, ਤੇ ਸੱਜਣਾ ਜਿਸ ਹਿਰਦੇ ਨੂੰ ਗੁਰੂ ਸ਼ਬਦ ਦਾ ਸੇਕ ਲੱਗੇ ਪਹਿਲਾਂ ਵਿਕਾਰਾਂ ਦੀ ਕਠੋਰਤਾ ਵੀ ਜੰਮਿਆ, ਜਦੋਂ ਸ਼ਬਦ ਨੇ ਸੇਕ ਲਾਇਆ ਫਿਰ ਅੰਦਰ ਪਿਘਲਿਆ, ਤੇ ਇੰਨਾ ਕੁ ਪਿਘਲ ਗਿਆ ਕਿ ਉਨੀ ਦੇਰ ਤੱਕ ਉਸ ਗੁਰਮੁਖ ਨੂੰ ਚੈਨ ਨਹੀਂ, ਜਿੰਨੀ ਦੇਰ ਤੱਕ ਉਹਨੂੰ ਵਸਲ ਮਿਲਾਪ ਨਹੀਂ ਹਾਸਲ ਹੋ ਜਾਂਦਾ। ਹਜ਼ੂਰ ਨੇ ਬਾਣੀ ਵਿਚ ਬਚਨ ਕਹਿ, ਕਹਿੰਦੇ ਨੇ ਫਿਰ ਸਿਫਤ ਸਲਾਹ ਕਰਨ ਵਾਲਾ ਦਿਨ ਰਾਤ ਉਹਨੂੰ ਸਲਾਹੁੰਦਾ, ਸਾ ਲਾਹੀ ਸਾ ਲਾਹੇ, ਦਿਨ ਰਾਤ ਸਲਾਹੁੰਦਾ। ਫਿਰ ਹੁੰਦਾ ਕਿ ਇਹ ਸਹਿਬ ਬਚਨ ਕਰਦੇ ਨੇ, ਸੂਰਜ ਕਿਰਨ ਮਿਲੇ ਜਲ ਕਾ ਜਲ ਖੂਹਾ ਰਾਮ, ਇਹਦੇ ਅਰਥ ਮੈਂ ਕਈ ਵਾਰੀ ਅਰਜ਼ ਕਰਨਾ, ਆਪਾਂ ਕੋਈ ਪੁਰਾਣੀ ਚੜਾਈ ਕਰ ਜਾਏ ਤੇ ਉਹਦੇ ਨਾਲ ਸੰਬੰਧਿਤ ਅਰਥ ਕਰਨੇ ਆ ਵੀ ਇਹ ਬੰਦਾ ਜਲ ਕਾ ਜਲ ਖੂਹਾ ਰਾਮ, ਪਰ ਹਕੀਕਤ ਇਹ ਵੇ ਇਹ ਮਰ ਚੁੱਕੇ ਪ੍ਰਾਣੀ ਦੇ ਅਰਥ ਨਹੀਂ, ਇਹ ਉਸ ਜਿਉਂਦੇ ਦੀ ਮਹਾਂਪੁਰਸ਼ ਬ੍ਰਹਮ ਗਿਆਨੀ ਦਾ ਜੀਵਨ ਨਿਰੂਪਣ ਕੀਤਾ ਹੈ ਜਿਨ੍ਹੇ ਗੁਰੂ ਕੀ ਸ਼ਬਦ ਦੀ ਕਿਰਪਾ ਨਾਲ ਜਿਉਂਦੇ ਦੀ ਸੌ ਸਾਗਰ ਵਿਚ ਲੀਨ ਹੋ ਗਿਆ। ਸੂਰਜ ਕਿਰਨ ਮਿਲੇ ਇਹਦਾ ਅਰਥ ਹੈ ਕਰਤਾ ਪੁਰਖ ਵਾਹਿਗੁਰੂ, ਉਹਦੀ ਰਹਿਮਤ ਦੀ ਕਿਰਨ ਜਦੋਂ ਇਹਦੇ ਤੇ ਪਈ, ਜਿਵੇਂ ਕਿਰਨ ਪਏ ਤੇ ਬਰਫ਼ ਪਿਘਲਦੀ ਏ ਇਸੇ ਤਰ੍ਹਾਂ ਫਿਰ ਉਹਦਾ ਅੰਦਰ ਬੈਰਾਗ ਵਿਚ ਪਿਘਲੇ। ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਤੇ ਜਿਹੜੀ ਬਰਫ਼ ਜੰਮੀ ਸੀ ਇੱਕੋ ਦਮ ਪਿਘਲ ਗਈ, ਤੇ ਜਿੱਦਣ ਪਾਣੀ ਦੇ ਸਰੂਪ ਵਿਚ ਆਈ ਉਦਣ ਇੱਕ ਗੱਲ ਚੇਤੇ ਆ ਗਈ ਕਿ ਮੈਂ ਤਾਂ ਸ਼ੌ ਸਾਗਰ ਤੋਂ ਵਿਛੜ ਕੇ ਆਈ ਆ, ਉਨੀ ਦੇਰ ਤੱਕ ਫਿਰ ਇਹਨੂੰ ਚੈਨ ਨਹੀਂ ਜਿੰਨੀ ਦੇਰ ਤੱਕ ਮਿਲਾਪ ਨਹੀਂ। ਸਾਹਿਬ ਕਹਿੰਦੇ ਨੇ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸਾ ਲਾਹੀ ਸਾ ਲਾਹ, ਏਤੀ ਸੁਰਤ ਨਾ ਪਾਈਆ, ਸਲਾਹ ਕੇ ਉਹਦੇ ਵਿਚ ਲੀਨ ਹੋ ਗਏ ਪਰ ਇੰਨੀ ਸਮਝ ਨਹੀਂ ਪਈ। ਸਾਹਿਬ ਕਹਿਣ ਲੱਗੇ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਕੀ ਸੰਪੂਰਨ ਥੀਆ, ਬ੍ਰਹਮ ਦਿਸੈ ਬ੍ਰਹਮ ਸੁਣੀਐ, ਏਕ ਏਕ ਵਖਾਣੀਐ ਆਤਮ ਪਸਾਰਾ ਕਰਨਹਾਰਾ, ਬਿਨਾਂ ਨਹੀਂ ਜਾਣੀਐ ਉਹਨੂੰ ਇੱਕ ਤੋਂ ਬਿਨਾਂ ਦੂਜਾ ਦਿਸਦੇ ਹੀ ਨਹੀਂ। ਸਾਹਿਬ ਕਹਿੰਦੇ ਨੇ ਜਿੰਨੇ ਸਿਫਤ ਸਲਾਹ ਉਹਦੀ ਕੀਤੀ, ਸਿਫਤ ਸਲਾਹ ਕਰਕੇ ਲੀਨ ਹੋ ਗਏ, पर आके दस नहीं सके ओ परमेश्वर किन्ना कु बेअंत है। साहिब गुरु ग्रंथ साहिब दी बाणी ने कुछ प्रमाण दिते ने जेडे लीन हो गए उन्हां दी अवस्था की। साहिब धन गुरु ग्रंथ साहिब दे बचना विच बाबा कबीर जी दे तीन चार शलोक मैं आप नाल सांझे करने ने ते वख वख अवस्थावां विच ए बचन कहे ने। हजूर दा एक बचन आउंदा है कहिंदे ने कबीर नीचे लोयन कर रहो ले साजन कट माहे के जेड़ा सिबत सलाह करदा ओदे विच लीन हो जांदा है समझ ही नहीं पैंदी ओदे विच ते परमेश्वर विच अंतर नहीं पर दस नहीं सकदा कि वाहिगुरु किन्ना कु बेअंत है। हजूर दा बचन आउंदा है कहिंदे ने एक जपण वाला गुरमुख जा शब्द सखी वर्त लैंदे एक जपण वाली सुहागण गुरमुख सखी जेड़ा पहुंच चुका है उन्हूं सवाल कर दिए नीचे लोयन कर रहो ले साजन कट माहे के हे भैणे जे तेरे हिरदे विच सजन तेरे घट विच वाहिगुरु आ गया ते फिर विखावा ना कर तू अपनियां अखां नूं नीवियां करके अपने सजन परमेश्वर नूं हिरदे विच संभाल के रख लै। देखना जदों मिलाप होवे साहिब कहिंदे नीचे लोयन कर रहूं ले साजन कट माहे सब रस खेलो तीस हो किसी लिखावो नाहे तू अपने परम पिता उस करते पुरख वाहिगुरु दी कृपा नाल जेड़ा सज्जन तेरे हिरदे घर विच आ गया किसी लिखावो नाहे किसे नूं वखाण दी की जरूरत है तू अपने मालक दे चरणा विच जुड़ के तू आत्मक जीवन दी खेड खेडी जा। अगो जदों फिर ए उत्तर मिलिया ते देख के हैरान हो गया तीन शलोक ते तिन्ने वख वख अस्तावां ने जदों सज्जन विच कोई मिल जाए मिलाप हो सकदा पर बोल के की दसेगा। साहिब कह लगे नीचे लोयन कर रहो ले साजन कट माहे सब रस खेलो तीसो किसो लिखावो नाहे। अगे फिर बचन कर देने किन्ने आठ जाम चौसठ घड़ी तो निरखत रह जियो नीचे लोयन क्यों करूं सब कट देखूं पियो। दूसरा सवाल को उत्तर मिलदा पे ओदा सवाल दा के देख तू कहनी है भी अपनियां अखां नीवियां कर ला अगो उत्तर मिलदा नहीं जे मैं अखां खोल के देखना पिया ते मत समझी मैं विखावा करना अठे पैर चौंट घड़ियां जदों भी मेरे नेत्र खुलदे ने कोई थां ऐसी नहीं जिथे मेरा प्यारा प्रीतम मेनू बैठा नहीं दिसदा। आस जान चौसठ घड़ी तो निरखत रह जियो मेरी जिंद तेनू देखदी पई है नीचे लोयन क्यों करूं की लोड़ है मेनू अखियां नीवियां करन दी सब कट देखो पियो मैं अपने प्यारे पति परमेश्वर नूं अक हर एक हिरदे विच देखनी पई आ। फिर जिन्ने सवाल कीता सी ओ पुछदी ए पहने भी तेरी सांझ मालक नाल इन्नी बन गई तेने अखीर ते जेड़ा जीवन मुक्त हो जांदा है जिन्हूं जिउंदे नूं परमेश्वर दी प्राप्ति ए ओदे जीवन नूं निरूपण कीता। कहन लगे सुन सखी पी मैं जियो बसै जी मैं बसै के पियो। किन्ने सुन भैणे हुण तां इथों तक भी समझ नहीं रह गई कि मेरे जिंद विच वाहिगुरु पति वसदा है जां उस पति दे अंदर मेरी जिंद वसदी पई। सुन सखी पी मैं जियो बसै पी दा अर्थ इथे वे पति परमेश्वर। हे सखीए हे भैणे मैनू कोई पता नहीं कि मेरा पति मेरी जिंद विच रहिंदा है जां मेरी जिंद विच मेरा पति रहिंदा है। इन्ने कु ओत पोत हो गए ओदा मिलाप हासिल हो गया ओदे बारे मैं दस कुछ नहीं सकदी। सुन सखी पी मैं जियो बसै जी मैं बसै के पियो जियो पियो बूझो नहीं घट मैं जियो के पियो। समझ नहीं पैंदी पई दोनां नूं नखेड़िया नहीं जा सकदा। एदा मतलब जीव आत्मा ते परमात्मा जिन्हां दा एक थां ते मिलाप है ओनूं माणिया जा सकदा पर ओनूं बयान नहीं कीता जा सकदा। साहिब ने कुछ प्रमाण दिते ने बाणी विच उन्नी देर तक बंदा बोलदा है जिन्नी देर तक एदी खोंद परमेश्वर तो वख। हजूर ने बचन कीता है किन्ने जब हम खोते तब तू नाही। परमेश्वर जी जिन्नी देर तक मैं अपनी खोंद नू कैम करके बैठा उन्नी देर तक तू हिरदे विच नहीं। जब हम खोते तब तू नाही अब तू ही मैं नाही ते अगली पंक्ति अनल आगम जैसे लहर मैं उदत जल केवल जल माही। दो शब्द ने अनल आगम अनल दा अर्थ हुंदा हवा। गुरु ग्रंथ साहिब विच वचन कई बारी आया है, अनल बेड़ा हो खेव ना साको। अनल दा अर्थ हुंदा हनेरी। अगम दा अर्थ बहुत ज्यादा। किन्ने खे मेरे मालक जदो किते हनेरी जोर ती आए, ते समुंदर दियां लहरां दे इको दम समुंदर दे पानी विचो लहरां उठ दियां ने, पर जदो हनेरी शांत हो जाए जेड़ा लहरां वक दिख दियां ने ओ इको दम समुंदर दे पानी दे विच ही समा जांदियां। कहिंदे ने जिवें हनेरी दी बदौलत समुंदर दियां लहरां जेड़ियां ने पानी तो वक लगदियां ने। मेरे मालका एक हौमे दा झखड़ आया, जिन्ने सानू तेरे तो वक कर दिता। केवल अखां नूं वख दिसदा सी, पर जिद्दन हौमे वाली हनेरी शांत हो गई परत के केवल पानी पानी रह गया। अपनी जड़ी लहरां दी खूंद सी उह खत्म हो गई। अनल अगम जैसे लहर मैं उदद, जल केवल जल माही। साहब कहिंदे ने केवल पानी दा पानी टिकिया, परत के उस दी वखरी खूंद नहीं। खजूर ने अगला प्रमाण दिता, जेड़े सिबत करदे ने उहदे विच लीन हो गए पर ओनू दसन जोगे कुछ नहीं। असैब धन गुरु अमरदास सचे पातशाह, भावा ओ परमेश्वर दे चरणा विच जुड़े ओत पोत ने, एक मिक ने। ते ओ धन गुरु अमरदास जिन्हां दे चरण स्पर्श करन नाल किन्नियां कु बरकतां मिल जांदियां ने। आपां भट्टां दे सवैये पढ़ने आ ते पातिक बचन करदे ने, गुरु अमरदास परसियां पोहम पातिक बिनासै। गुरु अमरदास परसियां सिद्ध साधक आसास है। गुरु अमरदास परसियां ध्यान लईए पौ मुकै। गुरु अमरदास परसियां अपौ लभै गौ चुकै। उस गुरु अमरदास जिन्हां दे चरण स्पर्श करन दे नाल, भट्ट जी कहिंदे ने दुनिया दे लोको भट्ट जालक जी, जिथे गुरु अमरदास एक वारी चरण रख दे उस धरती दे पाप गुरु अमरदास दे चरणा दियां तलियां दी बरकत नाल ही उड जांदे ने। शायद यही कारण के गोइंदवाल नगर वसद है। आम तौर ते असीं शब्द वरतने आ गोइंदवाल, पर जदों भट्टा ने आके गोइंदवाल देखिया ना ते उन्हां ने गुरु ग्रंथ साहिब विच गोइंदवाल नूं गोबिंदपुरी शब्द नाल तुलना दित्ती। पढ़ने आ गोइंदवाल गोइंदवाल गोबिंदपुरी सम जलन तीर विपास बनायो। विपास दर ते ब्यासा दरिया उहदे किनारे ते जिहड़ा गोइंदवाल वसिया। भट्ट जी कहिंदे ने दुनिया दे लोको गोबिंद दी पुरी ते गोइंदवाल विच कोई अंतर नहीं जे। उस गुरु अमरदास जी दे चरण स्पर्श कीतिया धरती दे पाप उतरदे ने। पोहम पातक बिनासै। गुरु अमरदास परसियां सिद्ध साधक आसासै। कहिंदे ने गुरु अमरदास जी दे चरणा विच इन्नी कु बरकत है जेड़ी कई साल ला के किसे सिद्ध नूं रिधि सिद्धि मिलदी है। तू एक वारी गुरु अमरदास दे चरणा दी धूड मथे ते ला, सिद्ध जोगी आके तेरे चरणा दी धूड पर चलेंगे। ए उन्हां कोल बरकत है। गुरु अमरदास परसियां ध्यान लईए पौ मुकै। पौ दा अर्थ हुंदा सफर। ध्यान लईए दा अर्थ ध्यान दी प्राप्ति होवेगी। जे गुरु अमरदास दे चरण कोई स्पर्श करे ओनू ध्यान दी प्राप्ति, ते जेड़ा आ जन्म मरण दा पांदे मुट मुक जांदा। गुरु अमरदास परसिया अपाओ लभै। अपाओ दर ते किसे किस्म दा भाओ नहीं। गौ चुका ओदा आवा गवन ओ भी खत्म हो जांदा। कहन लगे इक बिन दुगण जौ तौ रहै, जास मंत्र मान वह लहै। जालपा पदार्थ इतड़े गुरु अमरदास दिखै मिले। उस गुरु अमरदास नूं देखिया मिलदे ने। मैं इस करके अर्ज कीती कि जिस गुरु अमरदास दे चरणा विच इन्नी बरकत है ते अज गोइंदवाल साहिब दी धरती ते मालक दी याद विच उस हक इलाही दी याद भी जुड़े ने। ते प्रोफेसर प्यारा सिंह पदम लिखदे ने, इक फकीर आया साहिब धन गुरु अमरदास जी दे दरबार विच पहुंचे। मैं अर्ज कीती जेड़ा मिल चुका है ओदी सिफत सलाह विच रंगिया रहिंदा पर बोल के दसदा नहीं ओ मालक किन्ना कु बेअंत है। ओ फकीर मिलना चाहुंदा है ते सिखां ने अगो उत्तर दिता, ऐस वेले धन गुरु अमरदास उस मालक दी याद भी जुड़े ने, उस परमेश्वर दे चरणा विच उस दी इबादत भी जुड़े ने। ते उस फकीर दे मन विच कुदरती तौर ते इक फुरना उठिया भी सिमरन इस करके करीदा के पहुंचण वास्ते तुरने आपां तां ना सानू मंजिल मिल जाए। जे कोई मनुख कम करदा किसे थां ते ਕਿਸੇ ਫਲ ਨੂੰ ਪ੍ਰਾਪਤ ਕਰਨ ਲਈ। ਕਹਿੰਦੇ ਨੇ ਜਦੋਂ ਫਕੀਰ ਦੇ ਮਨ ਵਿਚ ਫੁਰਨਾ ਆਇਆ ਵੀ ਗੁਰੂ ਬਣ ਗਏ ਨੇ, ਲੋਕਾਂ ਨੂੰ ਜੀ ਦਾਨ ਦਿੰਦੇ ਨੇ, ਪਰ ਅਜੇ ਵੀ ਨਾਮ ਦੀ, ਸਿਮਰਨ ਦੀ, ਬਾਣੀ ਪੜ੍ਹਨ ਦੀ, ਭਜਨ ਬੰਦਗੀ ਦੀ ਜ਼ਰੂਰਤ ਕੀ ਰਹਿ ਗਈ ਜਦੋਂ ਇਹ ਪੁੱਗ ਚੁੱਕੇ ਨੇ, ਪਹੁੰਚ ਗਏ ਨੇ। ਤੇ ਮਨ ਵਿਚ ਫੁਰਨਾ ਲੈ ਕੇ ਜਦੋਂ ਧੰਨ ਗੁਰੂ ਅਮਰਦਾਸ ਜੀ ਨੂੰ ਮਿਲਿਆ ਤੇ ਕਹਿੰਦੇ ਨੇ ਉਸ ਵਕਤ ਇਹ ਹੀ ਸਵਾਲ ਕੀਤਾ, ਮਹਾਰਾਜ ਕਿ ਤੁਸੀਂ ਇੱਕ ਕਿਰਪਾ ਕਰਕੇ ਦੱਸੋ ਕਿ ਜਦੋਂ ਤੁਸੀਂ ਪਹੁੰਚ ਚੁੱਕੇ ਹੋ, ਇੰਨੇ ਸਿੱਖ ਸੰਗਤਾਂ ਤੁਹਾਡੇ ਤੋਂ ਰਹਿਮਤਾਂ ਲੈਂਦੀਆਂ ਨੇ, ਹੁਣ ਤੁਹਾਨੂੰ ਨਾਮ ਦੀ, ਸਿਮਰਨ ਦੀ, ਭਜਨ ਦੀ, ਬੰਦਗੀ ਦੀ ਹੁਣ ਕੀ ਜ਼ਰੂਰਤ ਰਹਿ ਗਈ? ਤੇ ਸਾਹਿਬ ਧੰਨ ਗੁਰੂ ਅਮਰਦਾਸ ਨੇ ਇੱਕ ਬਚਨ ਕਿਹਾ ਸੀ, ਕਹਿਣ ਲੱਗੇ ਸੱਜਣਾ ਕਿ ਜਿਸ ਪਹਾੜ ਦੀ ਇੱਕ ਨੁੱਕਰ ਨੂੰ ਪੱਟਣ ਦੇ ਨਾਲ ਇੱਕ ਸੋਨੇ ਦੀ ਖਾਨ ਮਿਲ ਜਾਏ, ਤੇ ਸਿਆਣੇ ਦਾ ਫਰਜ਼ ਬਣਦਾ ਹੈ ਕਿ ਪੂਰੇ ਪਹਾੜ ਨੂੰ ਪੁੱਟ ਲਏ, ਪਤਾ ਨਹੀਂ ਕਿੰਨਾ ਕੁ ਕੀਮਤੀ ਖਜ਼ਾਨਾ ਉਹਦੇ ਵਿਚ ਹੋਰ ਪਿਆ ਹੋਣਾ। ਕਹਿੰਦੇ ਨੇ ਜਿਸ ਮਾਲਕ ਦੀ ਯਾਦ ਵੀ ਜੁੜਿਆ, ਇੰਨਾ ਸਮਾਂ ਇੰਨੀ ਰਹਿਮਤ ਮਿਲ ਗਈ ਤੇ ਅੰਤਲੇ ਸਮੇਂ ਤੱਕ ਉਹਦੇ ਨਾਲ ਜੁੜਿਆ ਰਹੋ। ਤੇ ਦੂਸਰੀ ਗੱਲ ਤੂੰ ਕਹਿੰਦਾ ਵੀ ਉਹਦੇ ਥਾਂ ਪਾਉਣ ਦੀ, ਪਹੁੰਚਣ ਦੀ, ਕਹਿੰਦੇ ਨੇ ਇਹ ਘਰ ਉਹੀ ਕਿ ਭਾਵੇਂ ਉਸ ਮਾਲਕ ਤੱਕ ਪਹੁੰਚ ਵੀ ਜਾਈਏ ਪਰ ਉਹਦਾ ਕਦੀ ਅੰਤ ਨਹੀਂ, ਉਹਦੇ ਸਿਮਰਨ ਵੀ ਜੁੜ ਕੇ ਆਪਾਂ ਕੇਵਲ ਆਨੰਦ ਨੂੰ ਮਾਣ ਸਕਦੇ ਹਾਂ। ਹਜ਼ੂਰ ਨੇ ਬਾਣੀ ਵਿਚ ਪ੍ਰਮਾਣ ਵੀ ਦਿੱਤੇ, ਮਹਾਰਾਜ ਕਹਿੰਦੇ ਨੇ ਤੂੰ ਦਰਿਆਓ ਦਾਨਾ ਦੀਨਾ, ਮੈਂ ਮਛਲੀ ਕੈਸੇ ਅੰਤ ਲਹਾਂ, ਤੇਰਾ ਕੋਈ ਅੰਤ ਨਹੀਂ ਮੇਰੇ ਕਰਤੇ ਪੁਰਖ। ਹਜ਼ੂਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਾ ਲਾਹੀ ਸਾ ਲਾਹੇ, ਧਿਆਨ ਦਿਆ ਜੇ ਅਰਥਾਂ ਵੱਲ। ਸਾ ਲਾਹੀ ਦਾ ਅਰਥ ਹੈ ਸਲਾਉਣ ਯੋਗ ਪਰਮਾਤਮਾ, ਜਿਹੜਾ ਵਾਕੀ ਸਲਾਉਣ ਦੇ ਯੋਗ, ਤੇ ਸਲਾਉਣ ਯੋਗ ਦਾ ਮਤਲਬ ਕਿ ਜੇ ਉਹਦੀ ਸਿਫਤ ਕਰਨੇ ਆ ਤੇ ਉਹ ਝੂਠਾ ਨਹੀਂ, ਉਹ ਸੱਚਾ। ਕਈ ਵਾਰੀ ਕਈ ਬੰਦੇ ਸਲਾਉਣ ਯੋਗ ਨਹੀਂ ਹੁੰਦੇ ਪਰ ਆਪਾਂ ਉਹਨਾਂ ਦੀ ਸਲੋਤਾ, ਉਹਨਾਂ ਦੀ ਸਿਫਤ ਕਰਦੇ ਨੇ, ਹਾਲਾਂਕਿ ਉਸ ਬੰਦੇ ਦੇ ਅੰਦਰ ਹੁੰਦਾ ਅੰਦਰ ਸਾਰਾ ਵਿਕਾਰਾਂ ਨਾਲ ਭਰਿਆ। ਤੇ ਆਪਾਂ ਸਿਫਤ ਸਲਾਹ ਵਿਚ ਕਹਾਂਗੇ ਗੁਰਮੁਖ ਹੈ, ਆਪਾਂ ਨੂੰ ਪਤਾ ਨਹੀਂ ਹੁੰਦਾ, ਸ਼ਬਦ ਵਰਤਾਂਗੇ ਪੂਰਨ ਬ੍ਰਹਮ ਗਿਆਨੀ ਹੈ। ਪਰ ਸਾਹਿਬ ਗੁਰੂ ਨਾਨਕ ਦੇਵ ਕਹਿੰਦੇ ਨਹੀਂ, ਜਿਹੜੀ ਤੈਨੂੰ ਮੈਂ ਸਿਫਤ ਸਲਾਹ ਬਾਰੇ ਦੱਸਣਾ ਤਾਂ ਉਹ ਵਾਕੀ ਸਲਾਹ ਪਾਈ ਆ। ਕਹਿੰਦੇ ਨਾਮ ਜਪਣ ਦਾ ਮਤਲਬ ਇਹ ਨਹੀਂ ਕਿ ਇਹ ਸਮਝ ਪੈ ਜਾਏਗੀ ਕਿ ਪਰਮੇਸ਼ਵਰ ਕਿੰਨਾ ਕੁ ਵੱਡਾ। ਸਾਹਿਬ ਕਹਿੰਦੇ ਨੇ ਏਤੀ ਸੁਰਤ ਏਤੀ ਦਰ ਤੇ, ਇਤਨੀ ਸੁਰਤ ਦਰ ਤੇ ਸਮਝ ਨਾ ਪਾਈਆ। ਸਲਾਉਣ ਯੋਗ ਵਾਹਿਗੁਰੂ ਦੀ ਸਿਫਤ ਕਰੀ ਪਰ ਇੰਨੀ ਕੁ ਸਮਝ ਨਹੀਂ ਹੋ ਪੈਣੀ ਕਿ ਪਰਮੇਸ਼ਵਰ ਕਿੰਨਾ ਕੁ ਬੇਅੰਤ ਹੈ। ਸਾਹਿਬ ਕਹਿੰਦੇ ਨਦੀਆਂ ਅਤੈ ਵਾਹ, ਭਾਵੇਂ ਸਮੁੰਦ ਨਾ ਜਾਣੀਏ, ਅਰਥਾਂ ਵੱਲ ਥੋੜਾ ਜਿਹਾ ਧਿਆਨ ਦਿਆ ਜੇ। ਨਦੀਆਂ ਅਤੈ ਵਾਹ, ਨਦੀਆਂ ਅਤੇ ਵਾਹੜੇ ਭਾਵੇਂ ਸਮੁੰਦ, ਜਦੋਂ ਇਹ ਸਾਰੇ ਸਮੁੰਦਰ ਵਿਚ ਆ ਕੇ ਪੈ ਜਾਂਦੇ ਨੇ, ਨਾ ਜਾਣੀਏ। ਸਾਹਿਬ ਕਹਿਣ ਲੱਗੇ ਇਹਨਾਂ ਨੂੰ ਉਹਦੇ ਵਿਚ ਲੀਨਤਾ ਤਾਂ ਮਿਲ ਜਾ ਸਕਦੀ ਏ ਪਰ ਇਹਨਾਂ ਨਹੀਂ ਜਾਣ ਸਕਦੇ ਕਿ ਪਰਮੇਸ਼ਵਰ ਕਿੰਨਾ ਕੁ ਬੇਅੰਤ ਹੈ। ਉਦਾਹਰਣ ਲਈ ਨਦੀਆਂ ਤੇ ਵਾਹੜੇ ਨਾਲਿਆਂ ਦੀ, ਤੇ ਭਾਈ ਗੁਰਦਾਸ ਵਰਗੇ ਗੁਰਮੁਖ ਨੇ ਇੱਕ ਬਚਨ ਕਿਹਾ, ਤਿੰਨ ਚਾਰ ਉਦਾਹਰਨਾਂ ਦਿੱਤੀਆਂ ਨੇ। ਕਹਿੰਦੇ ਨੇ ਕਿ ਜਦੋਂ ਝੀਲ ਦਾ, ਦਰਿਆ ਦਾ, ਨਾਦੀ ਦਾ, ਟੋਬੇ ਦਾ, ਦਰਿਆ ਦਾ ਪਾਣੀ ਕਿਤੇ ਸਮੁੰਦਰ ਵਿਚ ਮਿਲ ਜਾਏ, ਭਾਵੇਂ ਉਹ ਵੱਖ ਵੱਖ ਇਲਾਕਿਆਂ ਤੋਂ ਆਏ, ਪਾਣੀ ਦਾ ਰੰਗ ਵੱਖ ਵੱਖ ਹੋਵੇ, ਕਹਿੰਦੇ ਨੇ ਜਿਹੜਾ ਸਮੁੰਦਰ ਵਿਚ ਲੀਨ ਹੋ ਗਿਆ ਨਾ, ਜੇ ਪਰਤ ਕੇ ਆਪਾਂ ਕਹੀਏ ਵੀ ਹੁਣ ਸਾਨੂੰ ਖੋਜ ਕੇ ਦੱਸੋ, ਪਾਣੀ ਬੋਲ ਕੇ ਦੱਸੇ ਕਿ ਸਮੁੰਦਰ ਵਿਚ ਸਤਲੁਜ ਦਾ ਪਾਣੀ ਕਿਹੜਾ, ਬਿਆਸ ਦਾ ਪਾਣੀ ਕਿਹੜਾ, ਜੇਲਮ ਦਾ ਪਾਣੀ ਕਿਹੜਾ, ਚਨਾਬ ਦਾ ਪਾਣੀ ਕਿਹੜਾ, ਬ੍ਰਹਮਪੁੱਤਰ ਦਾ, ਨਰਮਦਾ ਦਾ ਪਾਣੀ ਕਿਹੜਾ, ਗੋਦਾਵਰੀ ਦਾ ਪਾਣੀ ਕਿਹੜਾ, ਗੰਗਾ ਤੇ ਯਮੁਨਾ ਦਾ ਪਾਣੀ ਕਿਹੜਾ। ਕਹਿੰਦੇ ਨੇ ਸਾਰੀਆਂ ਨਦੀਆਂ ਸਮੁੰਦਰ ਵਿਚ ਮਿਲ ਸਕਦੀਆਂ ਨੇ ਪਰ ਮਿਲੇ ਹੋਏ ਪਰਤ ਕੇ ਬੋਲ ਕੇ ਦੱਸਦੇ ਨਹੀਂ ਵੀ ਕਿਹੜਾ ਪਾਣੀ ਕਿਹੜੀ ਥਾਂ ਤੋਂ ਆਇਆ, ਜਿਹੜਾ ਮਿਲ ਹੀ ਗਿਆ ਉਹਦੇ ਉੱਤੇ ਸ਼ਬਦ ਖਤਮ ਹੋ ਗਏ। ਭਾਈ ਸਾਹਿਬ ਨੇ ਦੂਸਰਾ ਪ੍ਰਮਾਣ ਦਿੱਤਾ ਸਮਝਾਉਣ ਲਈ ਕਿ ਏਤੀ ਸੁਰਤ ਨਾ ਪਾਈਆ। ਕਹਿੰਦੇ ਨੇ ਲੋਕ ਪਾਣ ਚ ਬਣਦੇ ਨੇ, ਚਾਰ ਚੀਜ਼ਾਂ ਮਿਲਾ ਕੇ ਸਿਰਫ ਉਦਾਹਰਨ ਲਈ। ਕਹਿੰਦੇ ਨੇ ਕਦੀ ਦੇਖੋ ਪਾਨ, ਚੂਨਾ, ਕੱਥਾ ਤੇ ਸਪਾਰੀ, ਇਹ ਚਾਰ ਚੀਜ਼ਾਂ ਦਾ ਸੁਮੇਲ ਇਕੱਠੇ ਕਰਕੇ ਚਾਰੇ ਚੀਜ਼ਾਂ ਮੂੰਹ ਵਿਚ ਪਾ ਕੇ ਚਬਾਈਆਂ ਜਾਂਦੀਆਂ ਨੇ, ਪਰ ਇਹਦਾ ਅਰਥ ਇਹ ਮਤ ਕੱਢ ਲੈਣਾ ਵੀ ਸ਼ਾਇਦ ਪਾਨ ਖਾਣ ਦੀ ਭਾਈ ਗੁਰਦਾਸ ਹੋਰਾਂ ਨੇ ਸਾਨੂੰ ਆਗਿਆ ਦੇ ਦਿੱਤੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਕਈ ਪ੍ਰਮਾਣ ਐਸੇ ਲਏ ਨੇ ਜਿਹੜੇ ਸਾਨੂੰ ਸੰਸਾਰ ਦੀਆਂ ਨਜ਼ਰਾਂ ਵਿਚ ਅਤ ਘਿਰਣਤ ਲੱਗਦੇ ਨੇ। ਪਰ ਹਜ਼ੂਰ ਕਹਿੰਦੇ ਨੇ ਇਹਦੇ ਕੋਲੋਂ ਵੀ ਕੋਈ ਸਿੱਖਿਆ ਲੈ ਲੈ। ਆਪਾਂ ਬਾਣੀ ਵਿਚ ਪੜ੍ਹਦੇ ਹਾਂ ਜੈਸੇ ਦਿਖੇ ਹੇਤ ਪਰ ਨਾਰੀ। ਹੁਣ ਬਾਬਾ ਨਾਮਦੇਵ ਜੀ ਦਾ ਇਹ ਸ਼ਬਦ ਹੈ, ਇੱਕ ਪਾਸੇ ਬਾਬਾ ਨਾਮਦੇਵ ਜੀ ਕਹਿੰਦੇ ਨੇ ਪਰ ਧਨ ਪਰ ਦਾਰਾ ਪਰ ਹਰੀ ਤਾਂ ਕਹਿ ਨਿਕਟ ਬਸੈ ਨਰ ਹਰੀ। ਅਰਥ ਵੇਖੋ ਬੜੇ ਕਮਾਲ ਦੇ, ਉਹਨਾਂ ਸਿੱਧੀ ਗੱਲ ਮੁਕਾਈ। ਕਹਿੰਦੇ ਨੇ ਪਰ ਧਨ ਜਿਸ ਨੇ ਬਗਾਈ ਬਗਾਨੀ ਦੌਲਤ ਨੂੰ, ਪਰ ਦਾਰਾ ਪਰਾਈ ਇਸਤਰੀ ਨੂੰ, ਪਰ ਹਰੀ ਤਿੰਨੇ ਸ਼ਬਦ ਪਰ ਨਾਲ ਨੇ, ਪਰ ਧਨ ਪਰ ਦਾਰਾ ਪਰ ਹਰੀ, ਪਰ ਹਰੀ ਦਰ ਤੇ ਤਿਆਗ ਦਿੱਤਾ। ਤੇ ਬਾਬਾ ਨਾਮਦੇਵ ਕਹਿੰਦਾ ਦੌੜਨਾ ਦੂਰ ਨਾ ਜਾਈ ਤਾਂ ਕਹਿ ਨਿਕਟ ਬਸੈ ਨਰ ਹਰੀ। ਨਰ ਹਰੀ ਦਾ ਅਰਥ ਨਰਾਂ ਦਾ ਰਾਜਾ ਵਾਹਿਗੁਰੂ। ਕਹਿਣ ਲੱਗੇ ਉਹਦੇ ਤੋਂ ਦੂਰ ਨਹੀਂ ਵੱਸਦਾ, ਉਹਦੇ ਨੇੜੇ ਵੱਸਦਾ। ਹੁਣ ਇੱਕ ਪਾਸੇ ਪਰ ਦਾਰਾ ਦਾ ਪ੍ਰਮਾਣ ਇਹ ਦਿੱਤਾ, ਪਰ ਨਾਲ ਫਿਰ ਕਹਿਣ ਲੱਗੇ ਜੈਸੇ ਵਿਖੇ ਹੇਤ ਪਰ ਨਾਰੀ, ਜਿਵੇਂ ਇੱਕ ਵਿਸ਼ਈ ਬੰਦਾ ਪਰ ਔਰਤ ਦੇ ਦਰ ਤੇ ਜਾਂਦਾ। ਕਹਿਣ ਲੱਗੀ ਐਸੇ ਨਾਮੇ ਪ੍ਰੀਤ ਮੁਰਾਰੀ। ਸਿਰਫ ਇੱਕ ਪ੍ਰਮਾਣ ਲਿਆ ਸਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ, ਉਨ੍ਹਾਂ ਨੇ ਕਈ ਉਦਾਹਰਣਾਂ ਐਸੀਆਂ ਬਾਣੀ ਵਿਚ ਲਈਆਂ। ਭਾਈ ਸਾਹਿਬ ਕਹਿੰਦੇ ਨੇ ਵੈਸੇ ਪਾਣ ਦੇ ਬੀੜੇ ਦੀ ਮਨਾਹੀ ਵੀ ਹੈ, ਇੱਕ ਸ਼ਬਦ ਅਸੀਂ ਪੜ੍ਹਦੇ ਹਾਂ ਪਾਣ ਸੁਪਾਰੀ ਖਾਤੀਆਂ ਮੁੱਖ ਬੀੜੀਆਂ ਲਾਈਆਂ। ਉਥੇ ਬੀੜੀਆਂ ਦਾ ਅਰਥ ਆ ਤੰਬਾਕੂ ਵਾਲੀ ਬੀੜੀ ਨਹੀਂ, ਬੀੜੀ ਦਾ ਅਰਥ ਉਥੇ ਵੀ ਬੀੜਾ। ਆ ਸਭ ਕੁਝ ਇਕੱਠਾ ਕਰਕੇ ਕਹਿੰਦੇ ਪਾਣ ਦਾ ਬੀੜਾ। ਤੇ ਜਿਹੜਾ ਬੀੜੀਆਂ ਸ਼ਬਦ ਹੈ ਬਹੁਤ ਅਖੀਰ ਵਿਚ ਆਇਆ। ਸਹਿਬ ਭਾਈ ਗੁਰਦਾਸ ਹੋਰਾਂ ਨੇ ਇੱਕ ਬਚਨ ਕਿਹਾ, ਹਜ਼ੂਰ ਨੇ ਉੱਥੇ ਸ਼ਬਦ ਵਰਤਿਆ, ਪਾਣ ਸੁਪਾਰੀ ਖਾਤੀਆਂ ਮੁੱਖ ਬੀੜੀਆਂ ਲਾਈਆਂ, ਉਹਨਾਂ ਨੇ ਜਿਨ੍ਹਾਂ ਨੇ ਨਾਮ ਨਹੀਂ ਜਪਿਆ ਉਹਨਾਂ ਨੂੰ ਫਿਰ ਜਮਦੂਤਾਂ ਦੇ ਵੱਧ ਪੈਣਾ ਪਿਆ। ਇੱਥੇ ਭਾਈ ਜੀ ਉਦਾਹਰਣ ਲੈਂਦੇ ਨੇ ਜਿਹੜੇ ਮਿਲੇ ਨੇ। ਕਹਿੰਦੇ ਨੇ ਪਾਨ ਚੂਨਾ ਕੱਥਾ ਤੇ ਸੁਪਾਰੀ ਇਹ ਚਾਰੇ ਮਿਲਾ ਦਿੱਤੇ, ਮੂੰਹ ਵਿਚ ਪਾ ਕੇ ਪਾਣ ਚਬਾਣ ਵਾਲੇ ਨੇ ਜਦੋਂ ਖਾਧਾ ਤੇ ਚਾਰਾਂ ਨੇ ਮਿਲ ਕੇ ਗੂੜਾ ਰੰਗ ਲਾਲ ਬਣ ਗਿਆ। ਕਹਿੰਦੇ ਨੇ ਜਦੋਂ ਚਾਰੇ ਮਿਲ ਕੇ ਲਾਲ ਰੰਗ ਦੇ ਬਣ ਗਏ, ਪਰਤ ਕੇ ਇਸ ਰੰਗ ਵਿਚੋਂ ਤੁਸੀਂ ਵੱਖ ਨਹੀਂ ਕਰ ਸਕੋਗੇ ਕਿ ਚੂਨਾ ਕਿਹੜਾ, ਕੱਥਾ ਕਿਹੜੀ ਏ ਤੇ ਸੁਪਾਰੀ ਕਿਹੜੀ ਏ, ਪਾਨ ਕਿਹੜਾ, ਚਾਰੇ ਮਿਲ ਕੇ ਲਾਲ ਹੋ ਗਏ। ਕਹਿੰਦੇ ਨੇ ਜਿਵੇਂ ਇਹ ਚਾਰ ਮਿਲ ਜਾਣ ਤੇ ਰੰਗ ਇੱਕ ਹੋ ਜਾਏ ਵੱਖ ਨਹੀਂ ਹੋ ਸਕਦੇ, ਇੱਥੇ ਚਾਹੇ ਰਵਿਦਾਸ ਹੋਵੇ ਚਾਹੇ ਜੈਦ ਹੋਵੇ ਚਾਹੇ ਨਾਮਦੇਵ ਹੋਵੇ ਚਾਹੇ ਤਰਲੋਚਨ ਹੋ ਗਏ, ਜਿਹੜੇ ਇੱਕ ਵਾਰੀ ਮਿਲ ਗਏ ਦੁਨੀਆਂ ਦੀ ਕੋਈ ਤਾਕਤ ਦੱਸ ਨਹੀਂ ਸਕਦੀ ਇਹਨਾਂ ਵਿੱਚੋਂ ਵੱਖ ਵੱਖ ਕਿਹੜੀਆਂ ਜਾਤਾਂ ਦੇ ਨੇ। ਜਿਨ੍ਹਾਂ ਨੂੰ ਲਾਲ ਰੰਗ ਚੜ ਗਿਆ ਉਹ ਲਾਲ ਹੀ ਹੋ ਗਏ, ਉਹ ਵੱਖ ਨਹੀਂ ਕੀਤੇ ਜਾ ਸਕਦੇ। ਭਾਈ ਜੀ ਨੇ ਤੀਸਰਾ ਪ੍ਰਮਾਣ ਦਿੱਤਾ, ਕਹਿਣ ਲੱਗੇ ਆ ਪਾਰਸ ਅੱਠ ਧਾਤਾਂ ਨੂੰ ਸੋਨਾ ਬਣਾਉਂਦਾ, ਤਾਂਬੇ ਨੂੰ ਲੋਹੇ ਨੂੰ ਜਿਸਤ ਨੂੰ, ਇਹ ਵੱਖ ਵੱਖ। ਪਰ ਭਾਈ ਸਾਹਿਬ ਕਹਿੰਦੇ ਨੇ ਜਿੰਨੀ ਦੇਰ ਤੱਕ ਪਾਰਸ ਛੂਹਿਆ ਨਹੀਂ, ਤਾਂਬਾ ਵੱਖਰਾ ਲੋਹਿਆ ਵੱਖਰਾ, ਪਰ ਕਹਿੰਦੇ ਨੇ ਜਦੋਂ ਕਿਤੇ ਉਹ ਪਾਰਸ ਦੀ ਛੂਹ ਮਿਲ ਜਾਏ ਤੇ ਅੱਠੇ ਧਾਤਾਂ ਸੋਨਾ ਬਣ ਜਾਂਦੀਆਂ ਨੇ। ਜਿੱਦਣ ਸੋਨਾ ਬਣ ਜਾਣ ਕੋਈ ਮਾਈ ਦਾ ਲਾਲ ਦੱਸ ਨਹੀਂ ਸਕਦਾ ਇਹ ਤਾਂਬੇ ਤੋਂ ਸੋਨਾ ਬਣਿਆ, ਇਹ ਲੋਹੇ ਤੋਂ ਬਣਿਆ, ਇਹ ਜਿਸ ਤੋਂ ਬਣਿਆ, ਕਿਉਂਕਿ ਜਦੋਂ ਸੋਨਾ ਬਣ ਗਿਆ ਉਦੋਂ ਕੇਵਲ ਇੱਕ ਨੇ ਤੇ ਜਿਹੜਾ ਇੱਕ ਹੋ ਜਾਏ ਉੱਥੇ ਪਛਾਣ ਖਤਮ ਹੋ ਜਾਂਦੀ। ਭਾਈ ਜੀ ਨੇ ਚੌਥਾ ਪ੍ਰਮਾਣ ਦਿੱਤਾ, ਕਹਿਣ ਲੱਗੇ ਚੰਦਨ ਦੀ ਸੁਗੰਧੀ ਰੁੱਖਾਂ ਨੂੰ ਮਿਲਦੀ ਏ ਤੇ ਜਿਸ ਰੁੱਖ ਨੂੰ ਚੰਦਨ ਦੀ ਸੁਗੰਧੀ ਮਿਲ ਜਾਏ ਉਸ ਰੁੱਖ ਨਾਲੋਂ ਦੁਨੀਆਂ ਦੀ ਕੋਈ ਤਾਕਤ ਉਸ ਮਹਿਕ ਨੂੰ ਵੱਖ ਨਹੀਂ ਕਰ ਸਕਦੀ, ਉਹ ਇੱਕ ਮਿਕ ਹੋ ਗਏ ਨੇ। ਇਸੇ ਤਰ੍ਹਾਂ ਜਿਹੜੇ ਸਿਫਤ ਸਲਾਹ ਕਰਨ ਵਾਲੇ ਨੇ ਨਾ, ਉਹ ਸਲਾਹ ਸਲਾਹ ਕੇ ਉਹਦਾ ਰੂਪ ਤਾਂ ਹੋ ਗਏ ਪਰ ਉਹ ਵੱਖ ਹੋ ਕੇ ਦੱਸ ਨਹੀਂ ਸਕਦੇ ਵੀ ਕਿਹੜਾ ਕਿਹੜਾ ਵੱਖ, ਕੋਈ ਪਾਰਾਵਾਰ ਉਹਦਾ ਪਾਇਆ ਹੀ ਨਹੀਂ ਜਾ ਸਕਦਾ। ਸਾਹਿਬ ਕਹਿੰਦੇ ਨੇ ਸਾ ਲਾਹ ਹੀ ਸਾ ਲਾਹੇ ਏਤੀ ਸੁਰਤ ਨਾ ਪਾਈਆ ਨਦੀਆਂ ਅਤੇ ਵਾਹ। ਹਜ਼ੂਰ ਕਹਿਣ ਲੱਗੇ ਪਵੇ ਸਮੁੰਦ, ਇਹਦਾ ਅਰਥ ਕਰਨੇ ਪੈਣਗੇ ਨਦੀਆਂ ਅਤੇ ਵਾੜੇ। ਪਵੇ ਸਮੁੰਦ ਜਦੋਂ ਸਮੁੰਦਰ ਵਿਚ ਡਿੱਗ ਪਏ, ਨਾ ਜਾਣੀਏ ਦਾ ਅਰਥ ਇਹਨਾਂ ਮਿਲਿਆ ਹੋਇਆਂ ਨੂੰ ਕੋਈ ਜਾਣ ਨਹੀਂ ਸਕਦਾ, ਇਹ ਉਸ ਸਮੁੰਦਰ ਦਾ ਥਾਂ ਨਹੀਂ ਪਾ ਸਕਦੇ। ਸ਼ਾਇਦ ਇਹੀ ਕਾਰਨ ਗੁਰੂ ਗੋਬਿੰਦ ਸਿੰਘ, ਗੁਰੂ ਤੇਗ ਬਹਾਦਰ ਜੀ, ਬਾਬਾ ਕਬੀਰ ਸਾਹਿਬ ਜੀ ਜਿਹੜੇ ਮਿਲੇ ਸਨ ਉਹਨਾਂ ਨੇ ਗੱਲ ਇੱਕੋ ਹੀ ਕਹੀ। ਸਾਹਿਬ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਜਿਹੜਾ ਮਿਲ ਜਾਂਦਾ ਨਾ, ਹਰ ਜਿੰਦੂਈ ਇੱਕ ਹੈ, ਬਿਬ ਵਿਚਾਰ ਕਛ ਨਾਏ ਨਾ ਜਾਣੀਏ, ਇੱਕੋ ਹੋ ਗਏ ਨੇ। ਬਿਬ ਵਿਚਾਰ ਕਛ ਨਾਏ, ਜਲ ਤੇ ਉਪਜ ਤਰੰਗ ਜੋ ਜਲ ਹੀ ਵਿਖੇ ਸਮਾਹ। ਜੇ ਕਿਤੇ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਨੂੰ ਪੁੱਛੀਏ ਉਹ ਕਹਿੰਦੇ ਨੇ ਗੁਰ ਕਿਰਪਾ ਜੇ ਨਰਕੋ ਕੀਨੀ ਤੇ ਇਹ ਜੁਗਤ ਪਛਾਣੀ, ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ। ਜੇ ਬਾਬਾ ਕਬੀਰ ਦੇ ਬਚਨ ਪੜੀਏ ਕਹਿੰਦੇ ਨੇ ਅਬ ਤੋਂ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਭੈ ਹੈ ਕੋ ਨਾ ਸਕੈ ਪਛਾਨੀ, ਏਤੀ ਸੁਰਤ ਨਾ ਪਾਈਆ ਨਦੀਆਂ ਅਤੈ ਵਾਹ, ਪਵੇਂ ਸਮੁੰਦ ਨਾ ਜਾਣੀਏ, ਕਿਉਂ ਨਹੀਂ ਜਾਣੇ ਜਾਂਦੇ, ਕਿਉਂਕਿ ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਨਾ ਜਾਣੀਏ ਕੀ ਦੱਸਣਗੇ। एक हो गए ने कबीर तू तू करता तू हुआ मुझ मैं रहा ना हूं जब आपा परका मिट गया जत देखो तत तू ना जानिए जदो ओ एक में को जन ओ दस नहीं सकदे भी किन्ना बेंत इन्ना कुछ कह सकदे ने जय जय देखो तय हजूर दूर कतो न जाई रब रहा सरबत्र मैं मन सदा त्याई अगे साहब ने फिर बचन किया समुंद शाह सुल्तान गिरहा छेती माल धन ए अर्था वल थोड़ा जा तवजो दे आज समुंद शाह सुल्तान इथे हूं अर्थ चेंज हो गया पिछला सब्जेक्ट पूरा हो गया भी जेड़े मिल गए वह अंत नहीं पा सकते मानते ने हूं साहब कहने समुंद शाह सुल्तान समुंदर बड़ा डूंगा समुंदर बड़ा गंभीर है पहला शब्द वरत्या समुंद ना जड़ा वरत्या कि पवे समुंद ओदा अर्थ है परमेश्वर समुंदर रूप ते जड़ा हुण समुंद आ गया एदा अर्थ है कि जिवें समुंदर बड़ा डूंगा ओदे पानी नहीं कोई नाप नहीं कोई तोल नहीं सकदा इन्ना वड्डा अमीर बंदा जिदे कोल इन्नी दौलत होवे कि समुंदर दी तरह ओदी गिनती मिनती कोई ना होवे समुंद शाह सुल्तान शाह सुल्तान दो शब्द ने बादशाह जड़ा इन्ने वड्डे रिजक दा मालक होवे गिरहा सेती माल तन गिरहा दा अर्थ है पहाड़ शब्द गिर आपां शब्द वरतने गिरी गिर तो बनिया गिरहा गिरहा दा अर्थ जे पहाड़ा जिड्डी दौलत दे ढेर लगे होण ते मेरा बाबा नानक साहिब सतगुरु कहिंदा कीड़ी तुल ना होवनी जे तिस मनो ना विसरे कहिंदे ने जिस कुल दौलत ओ कहिंदा मेरे तो वड्डा कोई नहीं ते भजन बंदगी वाले नूं कहिंदा है कोई बंदा कीड़ी दी तरह मैं मसल देंगा बाबा जी कहिंदे ने बिल्कुल झूठी कीड़ी तुल ना होवनी ठीक है तेरे कुल समुंदर जिन्ने पहाड़ा जिन्ने दौलत दे ढेर ने पर जिस कीड़ी विच वाहगुरु वस गया तेरी दौलत ओदे बराबर कदी नहीं हो सकती कीड़ी तुल ना होवनी जे तिस मनो ना विसरै नाल शर्त लाई जे तिस मनो ना विसरै ओ कीड़ी जिन्हू तू नीवा कहिंदा जे ओदे हिरदे विच सत नाम वाहगुरु कदी विसरे ना ते सजना तेरी दौलत ओदे सामने कुछ भी नहीं खजूर ने बाणी विच कुछ प्रमाण भी दिते ने जिस हिरदे विचो वाहगुरु कदी विसरे ना साहब दा बचन आपां पढ़ने आ सौ मन हस्ती ग्यो क्यों गुड़ खावै पंज सौ दाणा खाए डक्का फूका खे उड़ावै सारे गया पछताए कहिंदे एक हाथी भावे जिन्ना मर्जी घो गुड़ खांदा दाणा खांदा डकारदा फूका मारदा मिट्टी उड़ांदा साहब कहिंदे ने जिद्दन विचो सवास निकल गया उस हाथी दी उस वक्त होंद खत्म है पर कहिंदे ने इस हाथी नालों ता छोटी जी चिड़ी चंगी जड़ी अद्धा दाणा खा के आसमान ते चढ़दी है हाथी खा के डकारदा फूका मारदा पर एदे नाल चिड़ी चंगी जड़ी अमृत वेले एदे उठन तो पहला रब दे गीत पई गाउंदी अध गुला चिड़ी का चुगन गैन चढ़ी बिलनाए खत्म है भावे ओहा चंगी जे करे खुदाए खुदाए कीड़ी तोलना होवनी जे करे खुदाए खुदाए साहब ने एक होर प्रमाण दिता है महाराज कहिंदे नदियां होवें तेणवां जेड़ा वाहगुरु का सिमरन करने वाला ओदे सामने एदी कीमत ही कोई नहीं भावे धन पदार्थ किन्ने ने साहब कहिंदे नदियां होवें तेणवां सुम होवै दुध घीओ सगली धरती शक्कर होवै खुशी करै नित जियो पर्वत सोना रूपा होवै हीरे लाल जड़ाओ पी तू है सा लहना आखन लह ना चाहो कीड़ी तोलना होवनी जे तिस मनो ना विसरै साहब ने एक प्रमाण होर दिता कह कबीर मदन के माते कीड़ी तोलना होवनी जे तिस मनो ना विसरै कह कबीर मदन के माते हिरदय देख बिचारी तुम कर लाख कोट अथव हस्ती हम कर एक मुरारी तेरे कर लखा हाथी घोड़े ने पर मेरे कर एक करता पुरख वाहगुरु उन्हें टिकाणा बनाए खजूर कहिंदे ने भावे एक पासे समुंदरा जिन्नी दौलत पहाड़ा जिड्डे सोने चांदी दे ढेर होण पर मेरे वाहगुरु जिस हिरदे विच तुसी वस जाओ लोक ओनू भावे कीड़ी कहण पर उस कीड़ी दा मुकाबला ए दौलत वाले कर नहीं सकदे शायद यही कारण आ साहिब गुरु गोबिंद सिंह जी दा पुरब आ रहे मैं एक गल कह के समाप्ति करना जे किसे हिरदे विच वाहगुरु वस जाए हजूर लखी जंगल गए ने सानू सब नू पता है हजूर ने लखी जंगल ली एक खास बचन उचारिया लखी जंगल खालसा आए दीदार लगो ने सुन के साध माही दा ਮੀਂਹ ਪਾਣੀ ਘਾਉ ਮਤੋ ਨੇ ਕਿਸੇ ਨਾਲ ਨਾ ਰਲੀਆ ਕਾਈ ਕੋਈ ਸ਼ੌਂਕ ਪਿਓ ਨੇ ਗਿਆ ਫਿਰਾਕ ਮਿਲਿਆ ਮਿਤ ਮਾਹੀ ਤਾਈਓ ਸ਼ੁਕਰ ਕੀਤੋ ਨੇ ਕਹਿੰਦੇ ਨੇ ਜਦੋਂ ਸਾਹਿਬ ਲੱਖੀ ਜੰਗਲ ਗਏ ਤੇ ਸੰਗਤਾਂ ਦਾ ਹਜ਼ੂਮ ਇਕੱਠ ਆਇਆ ਕਹਿੰਦੇ ਨੇ ਜਿਵੇਂ ਕਿਤੇ ਆਪਣੇ ਮਾਹੀ ਦੀ ਆਪਣੇ ਮਾਲਕ ਦੀ ਆਵਾਜ਼ ਸੁਣ ਕੇ ਮੱਝਾਂ ਗਾਵਾਂ ਨੂੰ ਸਭ ਕੁਝ ਖਾਣਾ ਪੀਣਾ ਭੁੱਲ ਜਾਂਦਾ ਇਸੇ ਤਰ੍ਹਾਂ ਮੇਰੇ ਮਾਹੀ ਤੇਰੀ ਆਵਾਜ਼ ਸੁਣ ਕੇ ਸੰਗਤ ਦੌੜ ਕੇ ਆਈ ਉਸੇ ਧਰਤੀ ਤੇ ਕੁਝ ਬੈਰਾੜਾਂ ਨੇ ਉਸ ਵਕਤ ਦੇ ਸਿੱਖਾਂ ਨੇ ਜਦੋਂ ਕਿਹਾ ਮਹਾਰਾਜ ਸਾਨੂੰ ਤਨਖਾਹ ਦਿਓ ਤੇ ਹਜ਼ੂਰ ਨੇ ਢਾਲਾਂ ਭਰ ਕੇ ਦਿੱਤੀਆਂ ਕਵੀ ਸੰਤੋਖ ਸਿੰਘ ਨੇ ਇੱਕ ਬਚਨ ਬੜਾ ਪਿਆਰਾ ਕਿਹਾ ਕਹਿੰਦੇ ਨੇ ਜਦੋਂ ਸਾਰੇ ਲੈ ਗਏ ਤੇ ਕੇਵਲ ਇੱਕ ਭਾਈ ਦਾਨ ਸਿੰਘ ਅਜੇ ਵੀ ਪਿੱਛੇ ਬੈਠਾ ਸੀ ਹਜ਼ੂਰ ਨੇ ਆਵਾਜ਼ ਦਿੱਤੀ ਜਿਹਦੇ ਹਿਰਦੇ ਵਿੱਚ ਨਾਮ ਵਸ ਜਾਏ ਕਹਿਣ ਲੱਗੇ ਆਵਾਜ਼ ਦਿੱਤੀ ਦਾਨ ਸਿੰਘ ਕਿ ਤੈਨੂੰ ਦੌਲਤ ਦੀ ਤੈਨੂੰ ਆਪਣੀ ਤਨਖਾਹ ਨਹੀਂ ਚਾਹੀਦੀ ਦੱਸ ਤੈਨੂੰ ਦੌਲਤ ਚਾਹੀਦੀ ਏ ਪੁੱਤਰ ਚਾਹੀਦਾ ਦੁੱਧ ਚਾਹੀਦਾ ਜੋ ਕੁਝ ਤੂੰ ਮੰਗੇਗਾ ਕਹਿੰਦੇ ਨੇ ਗੱਲ ਵਿਚ ਪੱਲਾ ਪਾ ਕੇ ਉੱਠ ਕੇ ਖਲੋ ਗਿਆ ਦੂਸਰਿਆਂ ਸੋਚਿਆ ਸ਼ਾਇਦ ਕੁਝ ਜ਼ਿਆਦਾ ਮੰਗੇ ਕਹਿਣ ਲੱਗੇ ਦਾਨ ਸਿੰਘ ਦੋਨੋ ਕਰ ਜੋਰੇ ਦੋਨੋ ਹੱਥ ਜੋੜ ਲੈ ਦੂਧ ਪੂਤ ਧਨ ਸਭ ਕਰ ਮੋਰੇ ਦੁੱਧ ਪੁੱਤਰ ਦੌਲਤ ਸਭ ਕੁਝ ਮੇਰੇ ਘਰ ਵਿਚ ਏ ਮੈਨੂੰ ਪਹਾੜਾਂ ਜਿੱਡੀ ਦੌਲਤ ਦੇ ਢੇਰ ਨਹੀਂ ਚਾਹੀਦੇ ਫਿਰ ਕੀ ਚਾਹੀਦਾ ਕਹਿਣ ਲੱਗੇ ਕਿਰਪਾ ਕਰੋ ਮੇਰੇ ਦਾਤਾ ਜੀ ਕਿਰਪਾ ਕਰੋ ਮੁਝ ਸਿੱਖੀ ਦੀ ਜੈ ਜੇ ਤਰੁੱਠੇ ਤਾਂ ਮੇਰੀ ਝੋਲੀ ਵਿਚ ਸਿੱਖੀ ਦੀ ਦਾਤ ਪਾ ਦੇ ਕਿਰਪਾ ਕਰੋ ਮੁਝ ਸਿੱਖੀ ਦੀ ਜੈ ਆਪਣਾ ਜਾਨ ਬਖਸ਼ ਮੁਝ ਲੀਜੈ ਇੰਨਾ ਕਹਿ ਦੇ ਦਾਨ ਸਿੰਘਾਂ ਮੈਂ ਤੈਨੂੰ ਆਪਣਾ ਬਣਾ ਲਿਆ ਜੇ ਤੂੰ ਆਪਣਾ ਬਣਾ ਲਿਆ ਫਿਰ ਇੰਨੀ ਦੌਲਤ ਦੇ ਢੇਰਾਂ ਦੀ ਵੀ ਮੈਨੂੰ ਪਰਵਾਹ ਨਹੀਂ ਸਾਹਿਬ ਕਹਿੰਦੇ ਜਿਸ ਕਿਰਦੇ ਵਿਚ ਗੁਰੂ ਵਸ ਜਾਏ ਸਾਹਿਬ ਕਹਿੰਦੇ ਨੇ ਸਮੁੰਦ ਸ਼ਾਹ ਸੁਲਤਾਨ ਗਿਰਹਾਂ ਸੇਤੀ ਮਾਲ ਤਨ ਕੀੜੀ ਤੁਲਨਾ ਹੋਵਨੀ ਪਰ ਕਿਹਦੇ ਲਈ ਜੇ ਤਿਸ ਮਨੋ ਨਾ ਵਿਸਰੇ ਜੇ ਉਸ ਕਿਰਦੇ ਵਿਚੋਂ ਵਿਸਰੇ ਨਾ ਇੰਨੀਆਂ ਕੋਈ ਬੇਨਤੀਆਂ ਸੰਖੇਪ ਜੀਆਂ ਪ੍ਰਵਾਨ ਕਰਿਆ ਜੇ ਹੋਈਆਂ ਬੇਅੰਤ ਪੁੱਲਾ ਸਾਧ ਸੰਗਤ ਆਪ ਕਿਰਪਾ ਕਰਕੇ ਬਖਸ਼ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।